गुरु रुप्यारी सात संगत जी वाहिगुरु जी का खालसा वाहिगुरु जी की फतेह। भाई साहब भाई वीर सिंह जी की कमोलक लिखत सतवंत कौर आप जी ने पढ़ के सरवण करा रहे सी। आओ उस दा अगला हिस्सा सरवण करने की कोशिश करिए जी। पंजवां कांड। सतवंत कौर महली पहुँच गई पर उत्थे की कीतुस? रोई पिटी उदास होई? हाँ पहले तो कुछ दिलगीर होई पर फिर तो उसका चेहरा टहक आया। जिकुर बदली सूरज अगों हट जावे तो धुप चमक उठती है। पक्के दिल ते बेपरवाही दी सुर नाल महल वे जा बैठी। कपड़े बदल ले सूरत वटा ली गोलियां बांदियां नू हुक्म हेठ कर लिया। सारे महल दे कमरे फिर फिर के झटपट देख ले। कोई जाने जो सदा दी इत्थे रहिंदी सी। टहल वालियां नू अड अड कमी ला दिता ते आप इकली होके कुछ आश्चर्य काम करदी रही। जद रात होई अमीर साहब महली आए आके बैठ गए। सतवंत कौर नू वेख के प्रसन्न होए। सियाणी मालण भी फुलां दी टोकरी ले आई। उधर निकाह पढ़न वास्ते काजी आ गया कि अचानक सारा कमरा धुएं नाल भर गया। अमीर साहब भी घबरा गए और सतवंत कौर भी काबरी। काबरी भी ऐसी कि कदी किधरे और कदी किधरे देखती फिरे। छेकड़े कमरे का बूआ खोलिया तद तो धुएं का बदल ही उधर आ वड़िया और दूजी पल विच पबाके मार दी अग फैली। इस वेले ऐसी अफला तफली मची और हलचल पई कि किसी नूं कुछ ना सुझा। अपनी जिंद बदले सब उठ नसे। गोलियां किते ते बांदियां किते अमीर साहब किते ते सतवंत कौर किते। इस भड़थू तत्ते ने सारे महल दे पहरेदारां ते फौजियां विच अफला दफली पा दित्ती। सब उधर नूं दौड़े क्योंकि अमीर साहब दे उधर होण दा पता सब नूं सी। सतवंत कौर इस अफला दफली विच दाव बचाउंदी किते चुप किते रोला मचाउंदी पातशाही महल विचों निकल गई। बहुत चिर बाद अग बुझी ते सारे टिकाणे सिर दूसरे पासे जा टिके तां अमीर ने कुड़ी बाबत पुछया पर कोई उत्तर ना दे सकिया। कहरवान होके अमीर ने तलाश करने दा हुक्म दिता। सब मकान कमरे देखे गए पता ना लग्या। आस पास ढूंढिया थव ना लगा। हुण सड़े हुए मकान दी तलाश शुरू हुई सुआ पट्टी गई। ना सतवंत कौर ना उसकी हड्डी ही लभी। अमीर साहब बड़े काबरे। सारे नौकर चकराए किसी दी अकल काम ना करे कि की हो गया और की नहीं होया। सारे सोचण पर सिर धुन धुन के रह जाण। छेकड़ सियाणियां ने सोचा कि मता किते बाहर निकल गई होवे। इसलिए चार चौफेरे सवार दौड़ाए। कुछ सवार हवा वांग उड़ गए और दूर दूर तक भाल करदे फिरे पर एक जने नू नेड़े वारी सतवंत कौर दा रेशमी दुपट्टा सड़िया लब्बा। एक गहना भी तो आख्या होया हाथ आया। जद ये चीज़ां अमीर पास पहुँचाइया गईयां और पछाणियां गईयां तां सब ने ये सिट्टा कढ़िया कि उसके कपड़ियां नू अग लग गई है और घबरा विच दौड़ी फिरी है ते सड़ के किसे टोए खुड़ल विच डिग पई है। इसलिए होर मेहनत नाल तलाश आरंभ हुई। इधर दा हाल सुनो कि सतवंत कौर महलों निकलदी एक उजाड़ बियाबान विच पहुंची ते उत्थे बैठी मन नाल गिणतियां गिण रही है। मैं की कीता? चंगा ही कीता। दुष्ट दे पंजियों निकल आई। मैं अनजाणी कुड़ी सां। मैं ऐसियां अकलां कित्थों सिख गई? लोड़ा ने सब कुछ सिखा दिता। औकड़ा ने मैनू छलिया ते चलाक बना दिता। पर हुण सोच वाली गल यह है कि मैं पाप तो नहीं कर बैठी। पहले मैं अपनी प्यारी दे मालक दी जिंद बचाई। मैं कोई पाप नहीं कीता। जिसका लून खादा उसका भला करना चाहिए। पिता जी क्या करते सन कि सिखां दा धर्म यह है कि किरत करके कमा के खाण। जे नौकरी करन तो मालक दे पानी दी थां लऊ डोलन। सो मैं तो भावें नौकर भी नहीं सां तां भी अंग पा लिया है। दूजा काम अज महल नू मैं अग लाई पर अग लावण विच मैं किसी दी जिंद नू दुख नहीं दिता। मैं महल दे सड़न वाले कमरे इस तरह खाली करा दिते सन कि किसी दी जान नू औख ना पहुँचे। मकान सड़िया पर ए पाप नहीं। मैं अपना जत सत बचा लिया। ਮੇਰੇ ਵਿੱਚ ਇੰਨੀ ਹਿੰਮਤ ਕਿੱਥੇ ਸੀ, ਇੰਨੀ ਅਕਲ ਕਿੱਥੇ ਸੀ? ਇਹ ਤਾਂ ਅਕਾਲ ਪੁਰਖ ਦੀ ਕਿਰਪਾ ਹੈ। ਹੁਣ ਸੋਚਣ ਦੀ ਗੱਲ ਇਹ ਹੈ ਕਿ ਮੈਂ ਕੀ ਕਰਾਂ। ਇਸ ਵੇਲੇ ਮੈਂ ਸੁਤੰਤਰ ਹਾਂ, ਮੈਂ ਪੰਜਾਬ ਵਿੱਚ ਕੀ ਕੁਰ ਜਾਵਾਂ, ਕੀ ਕੁਰ ਵਲਿਖਾਂ ਨੂੰ ਚੀਰਾਂ, ਕਿੱਥੇ ਕਾਬਲ, ਕਿੱਥੇ ਪੰਜਾਬ, ਐਡਾ ਪੈਂਡਾ ਕੌਣ ਮੁਕਾਵੇ? ਫਿਰ ਰਸਤਾ ਬੜਾ ਔਖਾ, ਖੂੰਖਾਰ ਲੋਕ, ਰਸਤੇ ਵਿੱਚ ਚੋਰ ਧਾੜਵੀ ਦਾ ਡਰ। ਇਕੱਲੇ ਦਾ ਕੰਮ ਨਹੀਂ ਕਿ ਪੈਂਡਾ ਮੁਕਾ ਲਏ। ਮੈਂ ਕੀ ਕਰਾਂ? ਫਾਤਮਾ ਦੇ ਘਰ ਗਈ ਤਦ ਉਹਨਾਂ ਨੇ ਢੋਈ ਨਹੀਂ ਦੇਣੀ, ਕਹਿਣਗੇ ਇਹ ਪਾਤਸ਼ਾਹ ਦੀ ਗੁਨਹਗਾਰ ਹੈ, ਮਤਾ ਮੈਨੂੰ ਫੜਾ ਦੇਣ। ਹੋਰ ਕੋਈ ਵਾਕਫ ਨਹੀਂ, ਜਾਣੂ ਨਹੀਂ, ਕਿਸ ਪਾਸ ਫਰਿਆਦ ਕਰਾਂ, ਕਿਸ ਦਾ ਆਸਰਾ ਲਵਾਂ? ਹੇ ਅਕਾਲ ਪੁਰਖ, ਮੈਂ ਕਿੱਥੇ ਫਸ ਗਈ? ਤੂੰ ਬੜਾ ਦਿਆਲੂ ਹੈ, ਕੋਈ ਮੇਰਾ ਉਪਰਾਲਾ ਕਰ ਜੋ ਇਸ ਔਕੜ ਵਿੱਚੋਂ ਨਿਕਲਾਂ, ਮੇਰਾ ਸਰੀਰ ਹੀ ਚੱਲ ਜਾਵੇ ਜੋ ਦੁੱਖੜਿਆਂ ਤੋਂ ਛੁੱਟਾਂ। ਸਤਵੰਤ ਕੌਰ ਇਸ ਤਰ੍ਹਾਂ ਸੋਚਾਂ ਵਿੱਚ ਡੁੱਬੀ ਹੋਈ ਢੇਰ ਸਾਰਾ ਚਿਰ ਪਈ ਰਹੀ, ਪਰ ਕੋਈ ਗੱਲ ਨਾ ਔੜੀ। ਛੇਕੜ ਵਿਚਾਰੀ ਨੂੰ ਇੱਕੋ ਹੀ ਰਸਤਾ ਨਜ਼ਰ ਆਵੇ ਕਿ ਫਾਤਮਾ ਦੇ ਘਰ ਜਾ ਕੇ ਯਤਨ ਕਰਾਂ, ਜੋ ਖਬਰੇ ਤਰਸ ਖਾ ਕੇ ਉਹ ਕੁਝ ਸਹਾਇਤਾ ਕਰੇ। ਇਸ ਗੱਲ ਪਰ ਉਸਨੂੰ ਪੱਕਾ ਨਿਸ਼ਚਾ ਸੀ ਕਿ ਖਾਨ ਸਾਹਿਬ ਸ਼ਾਇਦ ਮੇਰੀ ਮਦਦ ਨਹੀਂ ਕਰਨਗੇ ਕਿਉਂਕਿ ਪਾਤਸ਼ਾਹ ਤੋਂ ਡਰਨਗੇ, ਪਰ ਫਾਤਮਾ ਪਰ ਕੁਝ ਭਰੋਸਾ ਪੈਂਦਾ ਸੀ। ਇਸ ਲਈ ਹੁਣ ਜੁਗਤਾਂ ਸੋਚਣ ਲੱਗੀ ਕਿ ਐਸੇ ਢੰਗ ਨਾਲ ਘਰ ਪਹੁੰਚਾਂ ਜੋ ਬਿਨਾਂ ਫਾਤਮਾ ਦੇ ਕਿਸੇ ਨੂੰ ਪਤਾ ਨਾ ਲੱਗੇ। ਸੋ ਵਿਚਾਰੀ ਢੰਗ ਸੋਚਦੀ ਉਸਦੇ ਘਰ ਨੂੰ ਗਈ, ਅੱਗੋਂ ਬੂਹੇ ਬੰਦ ਸਨ। ਇਹ ਵਿਚਾਰੀ ਇੱਕ ਵਧਾ ਦੇ ਹੇਠ ਵਾਰ ਮੂੰਹ ਸਿਰ ਲਪੇਟ ਕੇ ਗੁੱਛਾ ਹੋ ਕੇ ਪੈ ਰਹੀ। ਇਉਂ ਜਾਪਦਾ ਸੀ ਕਿ ਕੋਈ ਪੱਥਰ ਪਿਆ ਹੈ। ਕੋਈ ਤਰੇ ਘੜੀਆਂ ਮਗਰੋਂ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਆਈ, ਦੂਰੋਂ ਚਾਨਣਾ ਦਿਸਿਆ। ਸਤਵੰਤ ਕੌਰ ਦਾ ਕਲੇਜਾ ਮੁੱਠ ਵਿੱਚ ਆ ਗਿਆ ਔਰ ਸਮਝ ਗਈ ਕਿ ਮੇਰੀ ਭਾਲ ਵਿੱਚ ਕੋਈ ਆਇਆ ਹੈ। ਇਹ ਸੋਚ ਕੇ ਉੱਥੋਂ ਉੱਠੀ ਔਰ ਸਾਹਮਣੇ ਜਾ ਖਲੋਤੀ। ਇੱਕ ਘਰ ਬੜਾ ਪੁਰਾਣਾ ਜਿਹਾ ਸੀ ਔਰ ਇਸਦਾ ਇੱਕ ਬੁਖਾਰਚੇ ਦੀ ਵਜ੍ਹਾ ਦਾ ਵਧਿਆ ਹੋਇਆ ਹਿੱਸਾ ਸੱਖਣਾ ਅਤੇ ਓਲੇ ਵਾਰ ਸੀ, ਪਰ ਇਸ ਪੁਰ ਚੜ੍ਹਨਾ ਕਠਿਨ ਸੀ। ਸਤਵੰਤ ਕੌਰ ਦੇਖਦੀ ਸੀ ਕਿ ਇਹ ਥਾਂ ਤਾਂ ਬਚਾਵ ਦੀ ਹੈ, ਪਰੰਤੂ ਚੜ੍ਹਨੇ ਦਾ ਟੱਬ ਨਾ ਲੱਭੇ। ਜਿੰਦ ਬੜੀ ਪਿਆਰੀ ਚੀਜ਼ ਹੈ, ਆਪਣਾ ਬਚਾਵ ਆਪ ਕੱਢ ਲੈਂਦੀ ਹੈ। ਆਪਣੇ ਉੱਪਰਲੇ ਤਿੰਨ ਕੱਪੜੇ ਇੱਕ ਦੂਜੇ ਨੂੰ ਬੰਨ ਕੇ ਇੱਕ ਸਿਰੇ 'ਤੇ ਇੱਟ ਜਿਹਾ ਰੋੜਾ ਬਣਿਆ ਔਰ ਉਸ ਵਧਾ ਦੇ ਥੰਮੇ ਦੇ ਦੁਆਲੇ ਇੱਕ ਉਰ ਸਿੱਟਿਆ ਕਿ ਦੂਜਾ ਸਿਰਾ ਆਪਣੇ ਹੱਥ ਵਿੱਚ ਆ ਗਿਆ। ਉਸਨੂੰ ਕਾਬੂ ਕਰਕੇ ਅਤੇ ਪੈਰ ਕੰਧ ਨੂੰ ਦੇ ਕੇ ਚੜ੍ਹ ਗਈ ਔਰ ਉੱਤੇ ਲੁੱਕ ਕੇ ਹੋ ਬੈਠੀ। ਹੁਣ ਸਤਵੰਤ ਕੌਰ ਹੇਠਲਾ ਹਾਲ ਦੇਖਦੀ ਸੀ ਪਰ ਉਸਨੂੰ ਕੋਈ ਨਹੀਂ ਸੀ ਵੇਖਦਾ। ਪੱਲੋ ਪੱਲੀ ਵਿੱਚ ਕੀ ਦੇਖਦੀ ਹੈ ਕਿ ਕੁਝ ਅਸਵਾਰ ਮਿਸਾਲਾਂ ਲਈ ਆ ਗਏ ਹਨ। ਇਹਨਾਂ ਨੇ ਖਾਨ ਸਾਹਿਬ ਦਾ ਬੂਹਾ ਖੋਲ੍ਹ ਕੇ ਪੁੱਛਿਆ ਕਿ ਸਿੱਖ ਲੜਕੀ ਇੱਧਰ ਤਾਂ ਨਹੀਂ ਆਈ। ਉਹਨਾਂ ਨੇ ਸਾਰੇ ਘਰ ਦੀ ਤਲਾਸ਼ੀ ਵੀ ਲਈ, ਪੱਤਾ ਪੱਤਾ ਟੂੰਡਿਆ, ਹਰ ਨੁੱਕਰ ਹਰ ਥਾਂ ਦੇਖਿਆ, ਪਰ ਸਿੱਖ ਕੰਨਿਆਂ ਦਾ ਮੁਸ਼ਕ ਵੀ ਨਾ ਪਾਇਆ। ਅੱਕ ਕੇ ਹਾਰ ਕੇ ਤੁਰ ਗਏ। ਸਤਵੰਤ ਕੌਰ ਸਾਹ ਵੱਟ ਕੇ ਦੇਖਦੀ ਰਹੀ। ਦਿਲ ਧੜਕਦਾ ਹੈ, ਸਹਿਮ ਚਿੰਤਾ ਨੇ ਡੇਰੇ ਲਾ ਰੱਖੇ ਹਨ, ਨਿਰਾਸਾ ਅਤੇ ਆਸਾ ਦਾ ਘੋਲ ਹੋ ਰਿਹਾ ਹੈ। ਤਾਰੇ ਗਿਣਦਿਆਂ ਅਤੇ ਗਿਣਤੀਆਂ ਕਰਦਿਆਂ ਰਾਤ ਦਾ ਹਨੇਰਾ ਘਟ ਗਿਆ ਅਤੇ ਪੋਹ ਫੁਟਾਲਾ ਆ ਗਿਆ। ਸਤਵੰਤ ਕੌਰ ਨੇ ਡਿੱਠਾ ਕਿ ਖਾਨ ਸਾਹਿਬ ਬੰਦੂਕ ਲੈ ਕੇ ਅਤੇ 5-4 ਟਹਿਲ ਵਾਲੇ ਨਾਲ ਕਰਕੇ ਘਰੋਂ ਨਿਕਲੇ ਹਨ। ਇਹਨਾਂ ਦੇ ਮਗਰੋਂ 2 ਨੌਕਰ ਬਾਜ਼ਾਰ ਨੂੰ ਗਏ। ਹੁਣ ਸਤਵੰਤ ਕੌਰ ਨੇ ਲੇਖਾ ਲਾ ਕੇ ਸਮਝ ਲਿਆ ਕਿ ਆਦਮੀ ਨੌਕਰ ਘਰ ਵਿੱਚ ਕੋਈ ਨਹੀਂ ਰਿਹਾ, ਤ੍ਰੀਮਤਾ ਹਨ, ਸੋ ਆਪੋ ਆਪਣੀਆਂ ਕਮਰਿਆਂ ਵਿੱਚ ਹੋਣਗੀਆਂ, ਫਾਤਮਾ ਦੇ ਅੰਦਰ ਕੋਈ ਨਹੀਂ ਹੋਣਾ। ਇਹ ਵੇਲਾ ਹੈ, ਸੋ ਮੈਂ ਆਪਣੀ ਸੁਆਣੀ ਨੂੰ ਜਾ ਮਿਲਾਂ ਤਾਂ। ਇਹ ਵਿਚਾਰ ਕਰਕੇ ਹੇਠ ਉਤਰੀ ਔਰ ਆਪਣੇ ਕੱਪੜੇ ਵਲੇਟ ਵਲਾਟ ਹੋਰ ਤਰ੍ਹਾਂ ਦਾ ਮੂੰਹ ਕਰਕੇ ਸਿਰ 'ਤੇ ਵੀ ਕੱਪੜਾ ਵਲੇਟ ਕੇ ਚੁੱਪ ਕੀਤੀ ਅੰਦਰ ਵੜ ਗਈ ਔਰ ਸਾਹ ਵੱਟ ਕੇ ਕਦਮ ਰੱਖਦੀ ਗੋਲੀਆਂ ਦੀ ਨਜ਼ਰ ਤੋਂ ਬਚਦੀ ਫਾਤਮਾ ਦੇ ਅੰਦਰ ਜਾ ਵੜੀ। ਨੀਂਗਰ ਤਾਂ ਸੁੱਤਾ ਪਿਆ ਸੀ ਪਰ ਫਾਤਮਾ ਉੱਠੀ ਬੈਠੀ ਸੀ। ਇਹ ਅਚਰਜ ਸੂਰਤ ਵੇਖ ਕੇ ਫਾਤਮਾ ਡਰ ਗਈ ਔਰ ਚੀਕ ਮਾਰ ਕੇ ਦਵਾਈ ਦੇਣ ਲੱਗੀ ਹੀ ਸੀ ਕਿ ਸਤਵੰਤ ਕੌਰ ਨੇ ਸਹਿਨਤ ਮਾਰੀ ਔਰ ਛੇਤੀ ਨਾਲ ਮੂੰਹ ਨੰਗਾ ਕਰਕੇ ਦਿਖਾਇਆ, ਜਿਸ ਤੋਂ ਫਾਤਮਾ ਨੂੰ ਠੰਡ ਤਾਂ ਪੈ ਗਈ ਪਰ ਇਹ ਹੈਰਾਨੀ ਲੱਗ ਗਈ ਕਿ ਇਹ ਤਾਂ ਅਮੀਰ ਸਾਹਿਬ ਦੀ ਬੇਗਮ ਬਣਦੀ ਸੁਣੀ ਸੀ, ਇੱਥੇ ਮੇਰੇ ਪਾਸ ਕੀ ਕੁ ਆ ਗਈ ਹੈ। ਰਾਤ ਸਿਪਾਹੀ ਇਸੇ ਦੀ ਭਾਲ ਵਿੱਚ ਆਏ ਸਨ। ਅਚੰਭਾ ਹੋ ਕੇ ਪੁੱਛਣ ਲੱਗੀ, ਫਾਤਮਾ ਪਿਆਰੀ ਤੂੰ ਕਿੱਥੇ? ਸਤਵੰਤ ਕੌਰ, ਸੁਹਾਣੀ ਜੀ ਆਪ ਪਾਸ ਸਿਰ ਲੁਕਾਉਣ ਆਈ ਹਾਂ। ਫਾਤਮਾ, ਕੀ ਤੈਨੂੰ ਅਮੀਰ ਸਾਹਿਬ ਨੇ ਕੱਢ ਦਿੱਤਾ ਹੈ? ਸਤਵੰਤ, ਨਹੀਂ ਮੈਂ ਤਾਂ ਨੱਸ ਕੇ ਆ ਗਈ ਹਾਂ। ਫਾਤਮਾ, ਕਿਉਂ ਬੇਗਮ ਆਉਣਾ ਛੱਡ ਕੇ ਨੱਸੀ ਹੈ? ਸਤਵੰਤ ਕੌਰ, ਮੈਂ ਸਿੱਖ ਕੰਨਿਆ ਹਾਂ, ਮੇਰਾ ਸਰੀਰ ਪਵਿੱਤਰ ਹੈ, ਮੈਂ ਕਿਸੇ ਦੇ ਜ਼ੋਰ ਜ਼ੁਲਮ ਹੇਠ ਧਰਮ ਨਹੀਂ ਹਾਰ ਸਕਦੀ। ਫਾਤਮਾ ਹੈਰਾਨ ਹੋ ਕੇ, ਸਤਵੰਤ ਕੌਰ ਤੇਰੀ ਰਾਤ ਤੂੰ ਹੋ ਜੰਮੀ ਹੈ, ਤੇਰੇ ਜੈਸੀ ਕਨੀਜ਼ ਯਾਨੀ ਗੋਲੀ ਕਦੇ ਹਿੰਦੁਸਤਾਨ ਵਿੱਚੋਂ ਨਹੀਂ ਆਈ, ਤੂੰ ਤਾਂ ਕਾਜ਼ੀਆਂ ਮੁੱਲਿਆਂ ਨਾਲੋਂ ਵੀ ਵਧੀਕ ਦੀਨਦਾਰ ਹੈ, ਅਕਲ ਤੇਰੀ ਲੁਕਮਾਨ ਤੋਂ ਉੱਤੇ ਹੈ, ਮੇਰੇ ਸਿਰ ਉਪਕਾਰ ਕੀਤਾ ਹੈ, ਮੈਂ ਤੇਰੀ ਰਿਣੀ ਹਾਂ, ਕੁਝ ਸੇਵਾ ਦੱਸ ਕੇ ਮੈਂ ਤੇਰੀ ਟਹਿਲ ਕਰਾਂ। ਸਤਵੰਤ ਕੌਰ, ਮੈਂ ਕੁਝ ਨਹੀਂ ਕੀਤਾ, ਜੋ ਹੋਇਆ ਤੇਰੇ ਭਾਗਾਂ ਨਾਲ, ਮੈਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਤਨੀ ਕਿਰਪਾ ਕਰਦੇ ਹੋ, ਹੁਣ ਮੇਰੇ ਪਰ ਦਇਆ ਕਰਨੇ ਦਾ ਵੇਲਾ ਹੈ, ਕਿਉਂਕਿ ਮੈਂ ਅਮੀਰ ਦੇ ਮਹਿਲਾਂ ਤੋਂ ਨਸੀ ਹਾਂ, ਔਰ ਮੇਰੇ ਫੜਨੇ ਲਈ ਆਦਮੀ ਫਿਰ ਰਹੇ ਹਨ, ਮੈਨੂੰ ਕੁਝ ਚਿਰ ਆਪਣੇ ਘਰ ਵਿੱਚ ਐਂ ਲੁਕਾ ਰੱਖੋ ਕਿ ਤੇਰੇ ਬਾਜ ਹੋਰ ਕੋਈ ਨਾ ਜਾਣੇ। ਫਾਤਮਾ, ਠੀਕ ਹੈ। ਅੱਧੀ ਰਾਤ ਸਰਕਾਰੀ ਸਵਾਰ ਇੱਥੋਂ ਵੀ ਭਾਲ ਕਰ ਗਏ ਹਨ, ਮੈਂ ਤੇਰੀ ਸਹਾਇਤਾ ਖੁਸ਼ੀ ਨਾਲ ਕਰਾਂਗੀ ਔਰ ਤੇਰੇ ਲੁਕਾਉਣ ਦਾ ਪੂਰਾ ਬਾਨੜੂ ਬਣਾਂਗੀ, ਤੂੰ ਘਾਬਰ ਨਹੀਂ। ਇਹ ਕਹਿ ਕੇ ਫਾਤਮਾ ਨੇ ਆਪਣੇ ਕਮਰੇ ਦੇ ਨਾਲ ਦਾ ਬੂਹਾ ਖੋਲ੍ਹਿਆ ਔਰ ਉੱਥੋਂ ਇੱਕ ਹੋਰ ਪਾਸੇ ਦਾ ਤਖ਼ਤਾ ਕਿਸੇ ਹਿਕਮਤ ਨਾਲ ਹਿਲਾ ਕੇ ਪਰੇ ਕੀਤਾ ਅਤੇ ਅੰਦਰ ਜਾ ਕੇ ਕਿਹਾ ਕਿ ਸਤਵੰਤ ਕੌਰ, ਇਹ ਕਮਰਾ ਤੇਰੇ ਵਸਣੇ ਦੀ ਥਾਂ ਹੋਵੇਗਾ, ਇੱਥੇ ਕੋਈ ਨਹੀਂ ਆਉਂਦਾ, ਨਾ ਕਿਸੇ ਨੂੰ ਇਸ ਕਮਰੇ ਦਾ ਪਤਾ ਹੈ, ਇਹ ਸਾਡੇ ਵੱਡਿਆਂ ਦੇ ਵੇਲੇ ਕੁਵੇਲੇ ਲਈ ਬਣਾਏ ਹੋਏ ਚੋਰ ਥਾਂ ਹਨ, ਮੈਂ ਸੰਨ ਸਵੇਰ ਦੁਪਹਿਰੇ ਹਰ ਵਿਹਲ ਦੇ ਵੇਲੇ ਬਾਹਰਲੇ ਬੂਹੇ ਮਾਰ ਕੇ ਤੇਰੇ ਪਾਸ ਆ ਬੈਠਿਆ ਕਰਾਂਗੀ ਔਰ ਮੇਰੇ ਸਿਵਾ ਇਸ ਭੇਤ ਨੂੰ ਕੋਈ ਨਹੀਂ ਜਾਣੇਗਾ, ਤੈਨੂੰ ਖਾਣੇ ਵਾਸਤੇ ਫਲ ਅਤੇ ਹੋਰ ਜੋ ਚਾਹੇ ਮੈਂ ਪਹੁੰਚਾਇਆ ਕਰਾਂਗੀ, ਜੇ ਤੂੰ ਬਾਹਰ ਘਰ ਵਿੱਚ ਜਾਣਾ ਲੋੜੇ ਤਾਂ ਅੱਧੀ ਰਾਤ ਆ ਕੇ ਲੈ ਚੱਲਿਆ ਕਰਾਂਗੀ, ਹੋਰ ਜੋ ਕੁਝ ਕਹੇ ਮੈਂ ਤੇਰੇ ਲਈ ਕਰਨੇ ਨੂੰ ਹਾਜ਼ਰ ਹਾਂ, ਤੂੰ ਮੇਰੇ ਸਿਰ ਬੜਾ ਉਪਕਾਰ ਕੀਤਾ ਹੈ, ਤੇਰੀਆਂ ਦੇਣੀਆਂ ਮੈਂ ਦੇ ਨਹੀਂ ਸਕਦੀ, ਧਨ ਤੂੰ ਹੈ, ਧਨ ਤੇਰਾ ਜਨਮ ਹੈ, ਮੈਨੂੰ ਤੂੰ ਬਿਨਾਂ ਦਮਾਂ ਤੋਂ ਮੁੱਲ ਲੈ ਲਿਆ ਹੈ, ਅੱਗੇ ਤਾਂ ਤੂੰ ਮੇਰੀ ਦਾਸੀ ਸੈਂ ਔਰ ਮੈਂ ਤੇਰੀ ਮਾਲਕ ਸਾਂ, ਹੁਣ ਤੂੰ ਮੇਰੀ ਮਾਲਕ ਹੈ ਔਰ ਮੈਂ ਤੇਰੀ ਦਾਸੀ, ਤੇਰੀ ਕਿਰਪਾ ਨਾਲ ਮੇਰਾ ਉਜੜਿਆ ਘਰ ਵਸਿਆ, ਤੇਰੀ ਕਿਰਪਾ ਨਾਲ ਮੇਰੇ ਪਤੀ ਦੀ ਜਾਨ ਬਖਸ਼ੀ ਹੋਈ, ਤੇਰੀ ਕਿਰਪਾ ਨਾਲ ਮੇਰਾ ਪਤੀ ਮੇਰਾ ਹੋ ਗਿਆ ਜੋ ਹੁਣ ਮੈਨੂੰ ਬੜਾ ਪਿਆਰ ਕਰਦਾ ਹੈ, ਤੇਰੀ ਕਿਰਪਾ ਨਾਲ ਸੰਸਾਰ ਵਿੱਚ ਮੂੰਹ ਦੇਣ ਜੋਗੇ ਰਹਿ ਗਏ, ਹੁਣ ਤੈਨੂੰ ਲੋੜ ਪਈ ਹੈ, ਮੇਰਾ ਸਰੀਰ ਮੇਰੀ ਦੌਲਤ ਸਭ ਤੇਰੇ ਅੱਗੇ ਹਾਜ਼ਰ ਹੈ। ਸਤਵੰਤ ਕੌਰ, ਪਿਆਰੀ ਸੁਹਾਣੀ ਜੀ, ਮੇਰਾ ਲੂੰ ਲੂੰ ਤੁਹਾਥੋਂ ਵਾਰਨੇ ਜਾਂਦਾ ਹੈ, ਜੋ ਤੁਸਾਂ ਮੇਰੇ ਪਰ ਉਪਕਾਰ ਕੀਤਾ ਹੈ ਔਰ ਏਡਾ ਦਿਲਾਸਾ ਦਿੱਤਾ ਹੈ, ਧੰਨ ਤੁਸੀਂ ਹੋ ਜਿਨ੍ਹਾਂ ਇਤਨੀ ਕਿਰਪਾ ਕੀਤੀ ਹੈ, ਸ਼ੁਕਰ ਹੈ ਅਕਾਲ ਪੁਰਖ ਦਾ, ਮੈਂ ਵੀ ਆਪ ਨੂੰ ਬਹੁਤ ਤਕਲੀਫ ਨਹੀਂ ਦੇਵਾਂਗੀ, ਇਕੱਲੀ ਬੈਠੀ ਮੈਂ ਦਿਨ ਰਾਤ ਬਿਤਾਵਾਂਗੀ, ਅੱਕਾਂਗੀ ਨਹੀਂ, ਅੱਠੀ ਪੈਰੀ ਇੱਕ ਫੇਰਾ ਕਰ ਜਾਇਆ ਕਰਨਾ ਔਰ ਇੱਕ ਅੱਧ ਸੇਰ ਅੰਗੂਰ ਅਤੇ ਕੁਛ ਦੁੱਧ ਆਦਿਕ ਦੇ ਜਾਇਆ ਕਰਨਾ, ਮੇਰੇ ਵਾਸਤੇ ਇਹ ਕੁਝ ਬਸ ਹੈ, ਪਰ ਇਹ ਕਿਰਪਾ ਕਰਨੀ ਕਿ ਦੂਜੇ ਦੇ ਕੰਨੀ ਖਬਰ ਨਾ ਪਵੇ, ਨਾ ਤੁਹਾਡੇ ਪਤੀ ਦੇ, ਨਾ ਕਿਸੇ ਨੌਕਰ ਦੇ, ਇੱਥੋਂ ਤੀਕ ਕੇ ਕਾਕੇ ਨੂੰ ਵੀ ਖਬਰ ਨਾ ਹੋਵੇ, ਕਿਉਂਕਿ ਇਸ ਭੇਦ ਦੇ ਖੁੱਲਿਆਂ ਨਾ ਕੇਵਲ ਮੈਨੂੰ ਅਬਦਾ ਪਵੇਗੀ, ਸਗੋਂ ਤੁਸੀਂ ਬੜੇ ਦੁੱਖ ਵਿੱਚ ਫਸ ਜਾਓਗੇ। ਫਾਤਮਾ, ਰੱਬ ਚੰਗੀ ਕਰੇਗਾ, ਆਹ ਇੱਕ ਹੋਰ ਬੂਆ ਹੈ, ਜੇ ਕਦੇ ਕੋਈ ਮੁਸੀਬਤ ਪਹੁੰਚੀ ਦੇਖੋ ਤਦ ਇਸਨੂੰ ਖੋਲ੍ਹ ਦੇਣਾ, ਇੱਥੋਂ ਬਾਹਰ ਜੰਗਲ ਨੂੰ ਸੁਰੰਗੇ ਸੁਰੰਗ ਰਾਹ ਨਿਕਲ ਜਾਂਦਾ ਹੈ, ਅੱਗੇ ਕੁਛ ਪੱਥਰ ਹਨ ਜੋ ਛੇਤੀ ਰਾਹ ਦਿੰਦੇ ਹਨ, ਸੋ ਝੱਟ ਇੱਧਰੋਂ ਨਿਕਲ ਜਾਣਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।